ਹਮਰੀ ਗੰਤ ਨ ਗਣੀਆਂ ਕਾਈ ਆਪਣਾ ਬਿਰਧ ਪਛਾਨ ਹਾਥ ਦੇ ਰੱਖੇ ਕਰ ਆਪਣੇ ਸਦਾ ਸਦਾ ਰੰਗਮਾਨ ਸੱਚਾ ਸਾਹਿਬ ਸਦ ਮਿਹਰਬਾਨ ਬੰਦ ਪਾਇਆ ਮੇਰੇ ਸਤਿਗੁਰ ਪੂਰੇ ਹੋਈ ਸਰਬ ਕਲਿਆਣ ਰਹਾਉ ਜਿਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਨ ਖਾਨ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ ਜਿਉਂ ਬੁਲਾਵੇ ਹੈ ਤਿਉਂ ਬੋਲੇ ਹੈ ਸਵਾਮੀ ਕੁਦਰਤ ਕਵਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਹਲਤ ਪਲਤ ਦੇ ਰਾਖੇ ਤਖ਼ਤ ਚਬਰ ਛਤਰ ਦੇ ਮਾਲਕ ਜਾਹਰਾ ਜਹੂਰ ਸਰਬ ਕਲਾ ਭਰਪੂਰ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਮਿਲ ਬੈਠੀ ਗੁਰੂ ਨਿਵਾਜੀ ਗੁਰੂ ਸਵਾਰੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਗੁਰਫਤਿਹ ਦੀ ਸਾਂਝ ਪਾਓ, ਰਸਨਾ ਨੂੰ ਕਰੋ ਪਵਿੱਤਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜਿਤਨੇ ਕਮਾਈ ਭਾਈ ਸਤਿਗੁਰੂ ਪਾਤਸ਼ਾਹ ਦੀ ਪਾਵਨ ਹਜ਼ੂਰੀ ਦੇ ਅੰਦਰ ਸੁਭਾਏਮਾਨ ਹੋ, ਬਹੁਤ ਬੜਭਾਗੀ ਹੋ ਅਤੇ ਇੰਟਰਨੈੱਟ ਰਾਹੀਂ ਅਤੇ ਰੇਡੀਓ ਰਾਹੀਂ ਜਿਤਨੇ ਕੰਨਾਂ ਰਾਹੀਂ ਹਜ਼ੂਰ ਦੀ ਅੰਮ੍ਰਿਤ ਰੂਪ ਪਾਵਨ ਬਾਣੀ, ਗੁਰੂ ਕੇ ਬਚਨ, ਗੁਰ ਇਤਿਹਾਸ ਸਰਵਣ ਕਰ ਰਹੇ ਹੋ, ਬਹੁਤ ਬੜਭਾਗੀ ਹੋ। ਸੰਧਿਆ ਦੇ ਸਜੇ ਹੋਏ ਦੀਵਾਨ ਵਿਖੇ ਸੋਦਰ ਰਹਿਰਾਜ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਅਸਥਾਨ ਦਾ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਕੁਲਦੀਪ ਸਿੰਘ ਜੀ ਅਤੇ ਇਹਨਾਂ ਦੇ ਸਾਥੀਆਂ ਪਾਸੋਂ ਸੰਗੀਤ ਦੇ ਨਿਯਮਾਂ ਵਿੱਚ ਬਹੁਤ ਹੀ ਰਸਭਿੰਨਾ ਅਲਾਹੀ ਬਾਣੀ ਦਾ, ਧੁਰਕੀ ਬਾਣੀ ਦਾ ਸ਼ਬਦ ਕੀਰਤਨ ਆਪ ਸਰਵਣ ਕੀਤਾ ਹੈ। ਉਸ ਤੋਂ ਉਪਰੰਤ ਹੁਣੇ ਹੀ ਦਾਸ ਤੋਂ ਪਹਿਲਾਂ ਪਰਮ ਸਤਿਕਾਰਯੋਗ ਪੰਥ ਦੇ ਪ੍ਰਸਿੱਧ ਵਿਦਵਾਨ ਸੰਤ ਗਿਆਨੀ ਹਰੀ ਸਿੰਘ ਜੀ ਰੰਧਾਵੇ ਵਾਲੇ, ਜੋ ਮਹਾਨ ਵਿਦਵਾਨ ਹਨ, ਜਿਨ੍ਹਾਂ ਨੇ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਮੁੱਖ ਵਾਕਾਂ ਦੀ ਅਰਥ ਵੀ ਗੁਰਵਾਕ ਚਾਨਣ ਨਾਮ ਦੇ ਹੇਠ ਹੇਠ ਕੀਤੇ ਹੋਏ ਹਨ ਦੋ ਭਾਗਾਂ ਵਿੱਚ। ਆਪ ਸਾਰੀ ਸੰਗਤ ਭਲੀ ਭਾਂਤ ਜਾਣੂ ਹੋ, ਉਹਨਾਂ ਦੇ ਪਾਸੋਂ ਸੰਗਤ ਕੁਸੰਗਤ ਸਾਧ ਸੰਗਤ ਸਤਸੰਗਤ ਅਤੇ ਹੋਰ ਬਹੁਤ ਵਿਸਥਾਰ ਨਾਲ ਸਰਵਣ ਕਰ ਰਹੇ ਸੀ। ਕੱਲ੍ਹ ਵੀ ਇਸ ਸੰਬੰਧ ਵਿੱਚ ਵਿਚਾਰਾਂ ਹੋਈਆਂ ਸਨ। ਗੁਰਸੰਗਤ ਜੀ, ਸੰਗਤ ਵਿੱਚ ਆ ਕੇ ਅਸੀਂ ਕਰਨਾ ਕੀ ਆ? ਜਿੱਥੇ ਸੰਗਤ ਵਿੱਚ ਆ ਕੇ ਅਸੀਂ ਕੀਰਤਨ ਸੁਣਨਾ, ਪਾਵਨ ਗੁਰਬਾਣੀ ਸੁਣਨੀ ਆ, ਗੁਰੂ ਕੀ ਕਥਾ ਗੁਰਬਾਣੀ ਦੀ ਵਿਚਾਰ ਅਤੇ ਗੁਰ ਇਤਿਹਾਸ ਦੀ ਵਿਚਾਰ ਸਰਵਣ ਕਰਨੀ ਆ, ਉੱਥੇ ਸਤਿਗੁਰੂ ਜੀ ਨੇ ਸਾਨੂੰ ਇੱਕ ਹੋਰ ਵੀ ਹੁਕਮ ਕੀਤਾ ਜੋ ਸ਼ਿਆਰੇ ਮਾਤਰ ਭਾਈ ਸਾਹਿਬ ਸਤਿਕਾਰਯੋਗ ਸੰਤ ਗਿਆਨੀ ਹਰੀ ਸਿੰਘ ਜੀ ਵੀ ਕਹਿ ਰਹੇ ਸਨ ਵਾਰ ਵਾਰ। ਉਹ ਕੀ ਹੈ? ਸਤਿਗੁਰੂ ਬਾਣੀ ਦੇ ਅੰਦਰ ਸਾਨੂੰ ਬਚਨ ਕਹੇ ਹਨ, ਆਪਾਂ ਹਰ ਰੋਜ਼ ਗੁਰੂ ਕੇ ਉਹਨਾਂ ਵਚਨਾਂ ਨੂੰ ਨਿਤਨੇਮੀ ਪੜ੍ਹਦੇ ਹਾਂ, ਸਰੋਤੇ ਜਨ ਸੁਣਦੇ ਹਾਂ। ਹਜ਼ੂਰ ਕਹਿੰਦੇ ਨੇ, ਆਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਾਜ ਕੇਵਲ ਨਾਮ। ਅਸਲ 'ਚ ਅਸੀਂ ਸੰਗਤ ਵਿੱਚ ਇਹ ਕੁਝ ਸਿੱਖਣ ਵਾਸਤੇ ਆਉਂਦੇ ਹਾਂ। ਮੁੱਖ ਕੰਮ ਇਹ ਹੈ, ਹੋਰ ਸਾਰੇ ਕਿਸੇ ਕੰਮ ਨਹੀਂ ਹਨ ਸਾਡੇ। ਜਿਹੜੇ ਹੋਰ ਕੰਮ ਨੇ, ਅਸਲ ਕੰਮ ਨੂੰ ਛੱਡ ਕੇ ਜਿਨ੍ਹਾਂ ਕੰਮਾਂ 'ਚ ਅਸੀਂ ਲੱਗੇ ਹੋਏ ਹਾਂ, ਉਹਨਾਂ ਦੇ ਸੰਬੰਧ ਵਿੱਚ ਸਤਿਗੁਰੂ ਨੇ ਬਾਣੀ ਵਿੱਚ ਇਹ ਵੀ ਕਿਹਾ, ਫਰੀਦਾ ਜਿੰਨੀ ਕੰਮੀ ਨਾ ਹੈ ਗੁਣ ਤੇ ਕੰਬੜੇ ਵਿਸਾਰ, ਮਤ ਸ਼ਰਮਿੰਦਾ ਥੀ ਵੀ ਸਾਈਂ ਦੈ ਦਰਬਾਰ। ਜਿੱਥੇ ਕੀਰਤਨ, ਪਾਵਨ ਗੁਰਬਾਣੀ, ਪਾਵਨ ਪਵਿੱਤਰ ਕਥਾ ਸੁਣਨ ਦਾ ਬਹੁਤ ਲਾਭ ਹੈ, ਉੱਥੇ ਭਜ ਕੇਵਲ ਨਾਮ ਸੰਗਤ ਵਿੱਚ ਵੀ ਉਸ ਦਾ ਕਰਨ ਦਾ ਆਪ ਹੀ ਸੁਣਿਆ ਸਤਿਕਾਰਯੋਗ ਸੰਤ ਗਿਆਨੀ ਹਰੀ ਸਿੰਘ ਜੀ ਦੇ ਪਾਸੋਂ ਵੀ 10 ਘੰਟੇ ਕਿੱਥੇ ਜਾਪ ਕਰਨਾ ਅਤੇ ਇੱਥੇ 1 ਘੰਟਾ ਵੀ ਉਦੋਂ ਵੱਧ ਲਾਭ ਹੈ। ਜਿਹੜੇ ਕਰਦੇ ਆ, ਭਾਵੇਂ ਸੰਗਤ ਵਿੱਚ ਮਿਲ ਕੇ ਕਰਦੇ ਆ, ਭਾਵੇਂ ਉੱਦਾਂ ਕਰਦੇ ਨੇ, ਉਹਦਾ ਅਥਾਹ ਲਾਭ ਹੈ। ਸਾਨੂੰ ਹੁਕਮ ਵੀ ਕਰਦੇ ਆ ਗੁਰੂ ਰਾਮਦਾਸ ਜੀ ਸੋਢੀ ਪਾਤਸ਼ਾਹ, ਆਪਣੀ ਪਾਵਨ ਬਾਣੀ ਦੇ ਅੰਦਰ ਹਜ਼ੂਰ ਸਾਨੂੰ ਅੰਮ੍ਰਿਤ ਬਚਨ ਸਿੱਖਿਆ ਦਿੰਦਿਆਂ ਕਿਹਾ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ, ਉੱਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੋਖ ਲਹਿ ਜਾਵੈ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ, ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ, ਜਿਸਨੂੰ ਦਇਆਲ ਹੋਵੇ ਮੇਰਾ ਸਵਾਮੀ, ਤਿਸ ਗੁਰਸਿੱਖ ਗੁਰ ਉਪਦੇਸ਼ ਸੁਣਾਵੈ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਹ ਨਾਮ ਜਪਾਵੈ। ਸਤਿਗੁਰੂ ਸਾਹਿਬ ਜੀ ਨੇ ਆਪ ਜਪਣ ਲਈ ਅਤੇ ਹੋਰਾਂ ਨੂੰ ਜਪਾਵਣ ਲਈ ਸਾਨੂੰ ਬਾਣੀ ਵਿੱਚ ਹੁਕਮ ਕੀਤਾ ਹੈ। ਗੁਰਸੰਗਤ ਜੀ, ਜਿਹੜੇ ਗੁਰੂ ਕੇ ਇਹਨਾਂ ਬਚਨਾਂ ਨੂੰ ਮੰਨਦੇ ਨੇ, ਜਿਹੜੇ ਭਲ ਕੇ ਉੱਠ ਹਰ ਨਾਮ ਧਿਆਵੈ ਧਿਆਉਂਦੇ ਨੇ, ਅੰਮ੍ਰਿਤ ਵੇਲੇ ਇਸ਼ਨਾਨ ਕਰਦੇ ਨੇ, ਚੌਂਕੜਾ ਮਾਰ ਕੇ ਇਕਾਗਰ ਮਨ ਹੋ ਕਰਕੇ ਜਾਪ ਕਰਦੇ ਨੇ, ਫਿਰ ਸੰਗਤ ਵੀ ਕਰਦੇ ਨੇ, ਸੰਗਤ ਵਿੱਚ ਆ ਕੇ ਗੁਰਬਾਣੀ ਪੜ੍ਹਦੇ ਨੇ, ਸੁਣਦੇ ਨੇ, ਸੁਣਾਉਂਦੇ ਨੇ, ਅਤੇ ਦਿਨ ਨੂੰ ਕੰਮ ਕਾਰ ਕਰਦਿਆਂ ਵੀ ਹੱਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਮ ਵਾਲੀ ਜਿਹਦੀ ਅਵਸਥਾ ਬਣੀ ਆ, ਅਤੇ ਆਪ ਜਪਦੇ ਅਤੇ ਹੋਰਾਂ ਨੂੰ ਜਪਾਉਂਦੇ ਨੇ, ਉਹ ਕਿੰਨੇ ਹੀ ਧੰਨਤਾ ਯੋਗ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਐਸੇ ਗੁਰਸਿੱਖਾਂ ਦੇ ਸੰਬੰਧ ਵਿੱਚ ਉਹਨਾਂ ਤੋਂ ਸਦਕੇ ਜਾਂਦੇ ਹਾਂ, ਉਹਨਾਂ ਤੋਂ ਕੁਰਬਾਨ ਜਾਂਦੇ ਹਾਂ। ਆਪਣੀ ਪਾਵਨ ਬਾਣੀ ਵਿੱਚ ਵਚਨ ਕਹੇ ਹਨ, ਕੁਰਬਾਨੀ ਤਿੰਨਾਂ ਗੁਰਸਿੱਖਾਂ ਪਿਛਲ ਰਾਤੀ ਉੱਠ ਵਹਾਂਦੇ। ਪਰ ਗੁਰਸੰਗਤ ਜੀ, ਕੋਈ ਸੁਭਾਗੇ ਹੀ ਹਨ ਗੁਰਮੁਖ ਗੁਰੂ ਕੇ ਸਿੱਖ ਜਿਹੜੇ ਪਿਛਲੀ ਰਾਤੀ ਉੱਠਦੇ ਨੇ, ਬਹੁਤ ਵਿਰਲੇ। ਨਹੀਂ ਤਾਂ ਆਪਾਂ ਨੂੰ ਪਤਾ ਹੀ ਹੈ ਵੀ ਪਿਛਲੀ ਰਾਤ ਉੱਠਣਾ ਕਿਤਨਾ ਔਖਾ ਹੈ। ਗੁਰੂ ਦੀ ਕਿਰਪਾ ਤੋਂ ਬਿਨਾਂ ਅੰਮ੍ਰਿਤ ਵੇਲੇ ਉੱਠਿਆ ਨਹੀਂ ਜਾ ਸਕਦਾ। ਉੱਠਦੇ ਨੇ ਚੌਥੇ ਪਹਿਰ, ਸੁਭਾ ਕੈ ਸੁਰਤੀਆਂ ਉਪਜੈ ਚਾਓ, ਤਿੰਨਾਂ ਦਰਿਆਵਾਂ ਸਿਓਂ ਦੋਸਤੀ ਮਨ ਮੁੱਖ ਸੱਚਾ ਨਾਉ। ਉੱਥੇ ਅੰਮ੍ਰਿਤ ਵੰਡੀਐ ਕਰਮੀ ਹੋਏ ਪਸਾਓ। ਜਿਨ੍ਹਾਂ ਤੇ ਗੁਰੂ ਦੀ ਬਖਸ਼ਿਸ਼ ਹੈ ਉਹ ਅੰਮ੍ਰਿਤ ਵੇਲੇ ਉੱਠਦੇ ਨੇ। ਪ੍ਰਾਤਨ ਕਾਲ ਅੰਦਰ ਜਿੱਥੇ ਗੁਰੂ ਕੇ ਸਿੱਖ ਉੱਠਦੇ ਸਨ, ਭਾਈ ਗੁਰਦਾਸ ਜੀ ਨੇ ਗੁਰਸਿੱਖਾਂ ਤੋਂ ਕਿਹਾ ਕੁਰਬਾਨੀ ਤਿੰਨਾਂ ਗੁਰਸਿੱਖਾਂ, ਉੱਥੇ ਪਰਮੇਸ਼ਰ ਦੇ ਪਿਆਰੇ ਭਗਤ ਵੀ ਉੱਠਦੇ ਸਨ। ਉਹਨਾਂ ਸਮਿਆਂ ਦੇ ਅੰਦਰ ਇਸ਼ਨਾਨ ਕਰਨ ਦਾ, ਜਿਵੇਂ ਭਾਈ ਗੁਰਦਾਸ ਜੀ ਨੇ ਕਿਹਾ ਨਾ, ਅਤੇ ਸਤਿਗੁਰੂ ਗੁਰੂ ਰਾਮਦਾਸ ਜੀ ਨੇ ਕਹਿ ਦਿੱਤਾ, ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠਰ ਨਾਮ ਧਿਆਵੈ, ਉੱਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੈ। ਪ੍ਰਾਤਨ ਸਮਿਆਂ ਦੇ ਅੰਦਰ ਇਸ਼ਨਾਨ ਕਰਨ ਦੇ ਘਰਾਂ ਦੇ ਅੰਦਰ ਬਹੁਤ ਸਾਧਨ ਘੱਟ ਸਨ। ਜਿੱਥੇ ਸਾਧਨ ਹੁੰਦਾ ਜਲ ਦਾ, ਉੱਥੇ ਇਸ਼ਨਾਨ ਕਰਨ ਲਈ ਜਾਂਦੇ ਸਨ। ਜਦੋਂ ਭਗਤ ਰਾਮਾਨੰਦ ਜੀ ਦਾ ਜੀਵਨ ਪੜ੍ਹਦੇ ਹਾਂ, ਭਾਈ ਗੁਰਦਾਸ ਜੀ ਨੇ ਆਪਣੀ ਬਾਣੀ ਦੇ ਅੰਦਰ ਉਸ ਜੀਵਨ ਦਾ ਜ਼ਿਕਰ ਕੀਤਾ, ਹੋਏ ਬਰਕਤ ਬਨਾਰਸੀ ਰਹਿੰਦਾ ਰਾਮਾਨੰਦ ਗੁਸਾਈ, ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਗੰਗਾ ਨਹਾਵਣ ਤਾਈ, ਅੱਗੋਂ ਹੀ ਦੇ ਜਾਏ ਕੈ ਲੰਮਾ ਪਿਆ ਕਬੀਰ ਤਥਾਈ। ਭਗਤ ਕਬੀਰ ਨੂੰ ਹੋਰ ਰਾਮਾਨੰਦ ਜੀ ਕਿੱਥੋਂ ਸੰਗਤ ਹੋਈ? ਉਹ ਹਰ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨ ਜਾਂਦੇ ਸੀ। ਪੈਰੀ ਟੁੰਬ ਉਠਾਲਿਆ ਬੋਲੋ ਰਾਮ ਸਿੱਖ ਸਮਝਾਈ, ਜਿਉਂ ਲੋਹਾ ਪਾਰਸ਼ ਸ਼ੋਹੇ ਚੰਦਨ ਬਾਸ ਨਿੰਮ ਮਹਿਕਾਈ। ਭਗਤ ਕਬੀਰ ਦਾ ਰਾਮਾਨੰਦ ਜੀ ਦੇ ਨਾਲ ਐਸਾ ਸੰਗ ਹੋਇਆ ਜਿਵੇਂ ਪਾਰਸ਼ ਲੋਹੇ ਨੂੰ ਸੋਹ ਜਾਂਦਾ, ਰਾਮਾਨੰਦ ਪਾਰਸ ਦੀ ਤਰ੍ਹਾਂ ਦੱਸਿਆ ਭਾਈ ਗੁਰਦਾਸ ਜੀ ਨੇ, ਕਬੀਰ ਲੋਹੇ ਦੀ ਤਰ੍ਹਾਂ ਪਰ ਮਿਲ ਕੇ ਸੋਨਾ ਬਣ ਗਿਆ। ਰਾਮਾਨੰਦ ਜੀ ਦਾ ਜੀਵਨ ਚੰਦਨ ਜੈਸਾ ਅਤੇ ਭਗਤ ਜੀ ਦਾ ਜੀਵਨ ਹੋਰ ਰੁੱਖ ਜੈਸਾ, ਉਹ ਤੇ ਮਿਲ ਕੇ ਚੰਦਨ ਰੂਪ ਹੀ ਹੋ ਗਏ। ਜਿਉਂ ਲੋਹਾ ਪਾਰਸ਼ ਸ਼ੋਹੇ ਚੰਦਨ ਵਾਸ ਨਿੰਮ ਮਹਿਕਾਈ, ਪਸ਼ੂ ਪ੍ਰੇਤੋਂ ਦੇਵ ਕਰ ਪੂਰੇ ਸਤਿਗੁਰ ਦੀ ਵਡਿਆਈ। ਅੰਮ੍ਰਿਤ ਵੇਲੇ ਗੁਰੂ ਕੇ ਸਿੱਖ ਸੰਤ ਭਗਤ ਉੱਠਦੇ ਸਨ। ਇਸ ਲਈ ਭਾਈ ਗੁਰਦਾਸ ਜੀ ਕਹਿੰਦੇ, ਕੁਰਬਾਨੀ ਤਿੰਨਾਂ ਗੁਰਸਿੱਖਾਂ ਪਿਛਲ ਰਾਤੀ ਉੱਠ ਵਹਾਂਦੇ। ਹੁਣ ਅੰਮ੍ਰਿਤ ਵੇਲੇ ਇਕੱਲਾ ਉੱਠ ਪੈਣਾ ਨਹੀਂ ਸਤਿਕਾਰਯੋਗ, ਉਹ ਤੋਂ ਨਹੀਂ ਸੜਕੇ, ਕੁਰਬਾਨੀ ਤਿੰਨਾਂ ਗੁਰਸਿੱਖਾਂ ਅੰਮ੍ਰਿਤ ਵੇਲੇ ਸਰਨਾ ਵਹਾਂਦੇ, ਉਹ ਇਸ਼ਨਾਨ ਕਰਦੇ ਸਨ। ਹੁਣ ਜਿਹੜਾ ਅੰਮ੍ਰਿਤ ਵੇਲੇ ਉੱਠ ਪਿਆ, ਇਸ਼ਨਾਨ ਵੀ ਕਰ ਲਵੇਗਾ, ਪਰ ਜੇ ਇਸ਼ਨਾਨ ਕਰਕੇ ਫੇਰ ਰਜਾਈ 'ਚ ਪੈ ਗਿਆ। ਇਤਿਹਾਸ ਵੀ ਦੱਸਦਾ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦਾ, ਆਨੰਦਪੁਰ ਸਾਹਿਬ ਦਾ ਤੁਸੀਂ ਗੁਰਪ੍ਰਤਾਪ ਸੂਰਜ ਗ੍ਰੰਥ ਪੜ੍ਹੋ, ਉਹਦੇ 'ਚ ਪ੍ਰਸੰਗ ਆਉਂਦਾ ਵੀ ਅੰਮ੍ਰਿਤ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉੱਠ ਕੇ ਸਿੰਘਾਂ ਨੂੰ ਦੇਖਿਆ ਕਰਦੇ ਸਨ ਵੀ ਇਸ਼ਨਾਨ ਕਰਕੇ ਕੀ ਚੌਕੜਾ ਮਾਰ ਕੇ ਜਾਪ ਜਪਦੇ ਨੇ, ਗੁਰਮੰਤਰ ਮੂਲ ਮੰਤਰ ਗੁਰਬਾਣੀ ਦਾ ਨਿਤਨੇਮ ਕਰਦੇ ਨੇ ਕਿ ਗੱਲਾਂ ਮਾਰੀ ਜਾਂਦੇ ਆ ਕਿ ਫਿਰ ਦੁਬਾਰੇ ਸੌਂ ਜਾਂਦੇ ਆ? ਇਹ ਇਤਿਹਾਸ ਦੱਸਦਾ ਹਜ਼ੂਰ ਦੇਖਿਆ ਕਰਦੇ ਸਨ, ਕਈ ਮੇਰੇ ਜੈਸੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰ ਲੈਂਦੇ ਪਰ ਫਿਰ ਆਲਸ ਨੀਂਦ ਦੱਬ ਲੈਂਦੀ। ਕਈਆਂ ਦਾ ਸੁਭਾਅ ਹੁੰਦਾ ਵੱਡੇ ਤੜਕੇ ਹੀ ਫਿਰ ਇਕੱਠੇ ਹੋ ਕੇ ਗੱਲਾਂ ਹੀ ਮਾਰਨ ਲੱਗ ਜਾਂਦੇ, ਉਹ ਜਿਹੜਾ ਸਮਾਂ ਗਵਾ ਲੈਂਦੇ ਆ, ਉਹਨਾਂ ਤੋਂ ਕੁਰਬਾਨ ਨਹੀਂ। ਭਾਈ ਗੁਰਦਾਸ ਜੀ ਕਹਿੰਦੇ, ਕੁਰਬਾਨੀ ਤਿੰਨਾਂ ਗੁਰਸਿੱਖਾਂ ਅੰਮ੍ਰਿਤ ਵੇਲੇ ਸਰਨਾ ਵੰਦੇ, ਕੁਰਬਾਨੀ ਤਿੰਨਾਂ ਗੁਰਸਿੱਖਾਂ ਹੋ ਇੱਕ ਮਨ ਗੁਰ ਜਾਪ ਜਪੰਦੇ। ਉਹ ਇਕਾਗਰ ਮਨ ਹੋ ਕਰਕੇ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦੇ ਸਨ।
ਭਾਈ ਗੁਰਦਾਸ ਜੀ ਕਹਿੰਦੇ ਉਹਨਾਂ ਤੋਂ ਕੁਰਬਾਨ ਜਾਣਾ ਜਿਹੜੇ ਅੰਮ੍ਰਿਤ ਵੇਲੇ ਉੱਠਦੇ ਵੀ ਆ, ਇਸ਼ਨਾਨ ਵੀ ਕਰਦੇ ਆ, ਫਿਰ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦੇ ਨੇ। ਗੁਰਸੰਗਤ ਜੀ, ਵਾਹਿਗੁਰੂ ਦਾ ਕਿੰਨਾ ਜਾਪ ਦਾ ਫਲ ਆ! ਇਹ ਤਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਸਾਡੇ ਤੇ ਕਿੱਡੀ ਬਖਸ਼ਿਸ਼ ਕੀਤੀ ਆ। ਰਹਿਮਤ ਕਰਕੇ ਸਤਿਗੁਰੂ ਜੀ ਨੇ ਜੇ ਸਿੰਘ ਨੂੰ ਸਿੰਘ ਮਿਲਦਾ ਤਾਂ ਉਦੋਂ ਵੀ ਗੁਰੂ ਕੀ ਫਤਿਹ ਬੁਲਾਉਣ ਲਈ ਸਾਨੂੰ ਗੁਰਮੰਤਰ ਹੀ ਬਖਸ਼ਿਸ਼ ਕਰ ਦਿੱਤਾ। ਹੁਕਮ ਹੈ, ਆਗੈ ਆਵਤ ਸਿੰਘ ਜੋ ਪਾਵੈ, ਵਾਹਿਗੁਰੂ ਜੀ ਕੀ ਫਤਿਹ ਬੁਲਾਵੈ। ਜਦੋਂ ਵੀ ਸਿੰਘ ਨੂੰ ਸਿੰਘ ਮਿਲਦਾ ਉਹਦੀ ਗੁਰਸੰਗਤ ਜੀ ਗੱਜ ਕੇ ਗੁਰੂ ਕੇ ਸਿੰਘ ਨੇ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋ ਵਾਰੀ ਗੁਰਮੰਤਰ ਦਾ ਜਾਪ ਹੋ ਜਾਂਦਾ ਤੇ ਸਤਿਗੁਰੂ ਨੇ ਇੰਨਾ ਸਾਨੂੰ ਪ੍ਰੇਰਿਤ ਕੀਤਾ ਗੁਰਮੰਤਰ ਦਾ ਜਾਪ ਕਰਨ ਲਈ। ਹਜ਼ੂਰ ਕਹਿੰਦੇ ਜਿਹੜਾ ਸਿੰਘ ਪਹਿਲਾਂ ਮੁੱਖੋਂ ਗੁਰੂ ਕੀ ਫਤਿਹ ਬੁਲਾਊਗਾ ਉਹਦਾ ਮੇਰੇ ਮੁੱਖ ਉਹਦੇ ਵੱਲ ਹੋਵੇਗਾ। ਹੁਣ ਸਤਿਗੁਰੂ ਦੇ ਸਨਮੁੱਖ ਹੋਣ ਲਈ ਕੌਣ ਨਹੀਂ ਕਹਿੰਦਾ ਵੀ ਮੇਰਾ ਗੁਰੂ ਦੇ ਸਨਮੁੱਖ ਹੋਵਾਂ। ਹਰ ਗੁਰੂ ਕਾ ਸਿੱਖ ਗੁਰੂ ਦੇ ਸਨਮੁੱਖ ਹੋਣਾ ਲੋੜਦਾ, ਪਰ ਜਿਹਨੇ ਗੁਰੂ ਦੇ ਸਨਮੁੱਖ ਹੋਣਾ, ਗੁਰੂ ਦਾ ਮੁੱਖ ਆਪਣੇ ਵੱਲ ਜਿਹਨੇ ਕਰਾਉਣਾ, ਗੁਰੂ ਕਲਗੀਧਰ ਮਹਾਰਾਜ ਦਾ ਇਹ ਹੁਕਮ ਹੈ ਵੀ ਜਿਹੜਾ ਪਹਿਲਾਂ ਗੁਰੂ ਕੀ ਫਤਿਹ ਬੁਲਾਊਗਾ ਉਹਦੇ ਵੱਲ ਮੇਰਾ ਮੁੱਖ ਹੋਵੇਗਾ। ਗੁਰਸੰਗਤ ਜੀ, ਫਿਰ ਗੁਰਮੰਤਰ ਦੇ ਜਾਪ ਦਾ ਕਿੰਨਾ ਫਲ ਆ? ਭਾਈ ਸਾਹਿਬ ਜੀ ਕਹਿੰਦੇ ਹਨ ਜੈਸੇ 68 ਤੀਰਥ ਪਰਸ ਕੀਓ, ਜੁਗ ਚਾਰ ਚੜ੍ਹੇ ਕੈਲਾਸ ਰਹਿਓ, ਜੈਸੇ ਲਾਖ ਬਾਰ ਕੁਰਸ਼ੇਤਰ ਮੈਂ, ਅਸਮੇਧ ਜਗ ਅਭੰਗ ਠਹਿਓ, ਜੈਸੇ ਕੋਟ ਵਰਖ ਤਪ ਉਰਧ ਮੁਖੀ, ਬੈਸੰਤਰ ਮੈਂ ਤਨ ਦਾਹ ਦਿਓ। ਹੁਣ ਅੰਮ੍ਰਿਤ ਨਾਮ ਵਿਸ਼ੇਸ਼ ਇਤੀ ਜਿਨ ਏਕ ਵਾਰ ਸ੍ਰੀ ਵਾਹਿਗੁਰੂ ਕਹਿਓ। ਕਿੰਨਾ ਫਲ ਆ? ਜੈਸੇ 68 ਤੀਰਥ ਪਰਸ ਕੀਓ, 68 ਤੀਰਥਾਂ ਤੇ ਜਾਣਾ ਕਿੰਨਾ ਔਖਾ ਹੈਗਾ, ਗੁਰਸਿੱਖ ਨੂੰ ਲੋੜ ਵੀ ਨਹੀਂ ਜਾਣ ਦੀ, ਕਿਉਂਕਿ ਮੇਰੇ ਸਤਿਗੁਰੂ ਨੇ ਤਾਂ ਬਾਣੀ ਚ ਕਹਿ ਦਿੱਤਾ ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ। ਜੇ ਜਾਣਾ ਤਾਂ ਸਾਡੇ ਲਈ ਤੀਰਥ ਕਿਹੜਾ ਹੈ? ਉਹ ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ, ਵੱਧੋ ਪੁਰਖ ਵਿਧਾਤਾ ਤਾਂ ਤੂੰ ਸੋਹਿਆ, ਬਸ ਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ ਹਰ ਹਾਂ, ਨਾਨਕ ਕਸਮਲ ਜਾਹੇ ਨਹਾਇਐ ਰਾਮਦਾਸ ਸਰ। ਜਿੱਥੇ ਰਾਮਦਾਸ ਸਰੋਵਰ ਨਹਾਤੇ, ਸਭ ਉਤਰੇ ਪਾਪ ਕਮਾਤੇ, ਨਿਰਮਲ ਹੋਏ ਕਰ ਇਸ਼ਨਾਨਾ, ਗੁਰ ਪੂਰਾ ਕੀਨੇ ਦਾਨਾ, ਸਭ ਕੁਸਲ ਖੇਮ ਪ੍ਰਭ ਧਾਰੇ, ਸਹੀ ਸਲਾਮਤ ਸਭ ਥੋਕੋ ਬਾਰੇ, ਗੁਰ ਕਾ ਸ਼ਬਦ ਵਿਚਾਰੇ ਰਹਾਓ, ਸਾਧ ਸੰਗ ਮਰਲਾਥੀ ਪਾਰ ਬ੍ਰਹਮ ਭੈਉ ਸਾਥੀ, ਨਾਨਕ ਨਾਮ ਧਿਆਇਆ ਆਦਿ ਪੁਰਖ ਪ੍ਰਭ ਪਾਇਆ। ਜਿੱਥੇ ਵੀ ਮੇਰੇ ਸਤਿਗੁਰੂ ਨੇ ਸਰਗੁਣ ਰੂਪ ਵਿੱਚ ਮੁਬਾਰਕ ਚਰਨ ਪਾਏ ਆ ਤੇ ਗੁਰੂ ਕੇ ਬਚਨਾਂ ਨਾਲ ਜਿੱਥੇ ਸਰੋਵਰ ਬਣੇ, ਗੁਰਸਿੱਖਾਂ ਲਈ ਇਸ਼ਨਾਨ ਕਰਨ ਲਈ ਉਹ ਮਹਾਨ ਤੀਰਥ ਹੈ, ਕਿਉਂਕਿ ਜਿੱਥੇ ਜਾਏ ਵਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਆਰਾਮ ਰਾਜੇ। ਗੁਰਸਿੱਖੀ ਸੋ ਥਾਨ ਭਾਲਿਆ, ਲੈ ਧੂਰ ਮੁੱਖ ਲਾਵਾਂ। ਸੋ ਇਸ ਵਿਸਥਾਰ ਚ ਨਾ ਜਾਈਏ। ਭਾਈ ਸਾਹਿਬ ਜੀ ਕਹਿੰਦੇ ਜੈਸੇ 68 ਤੀਰਥ ਪਰਸ ਕੀਓ, ਜੁਗ ਚਾਰ ਚੜ੍ਹੇ ਕੈਲਾਸ ਰਹਿਓ। ਕੈਲਾਸ ਪਰਬਤ ਦੇ ਉੱਤੇ ਚਾਰ ਯੁੱਗ ਕਹਿੰਦੇ ਜੈਸੇ ਤਪ ਕਰ ਲਿਆ, ਕਿੰਨੇ ਜਨਮ ਲੈਣੇ ਪੈਣਗੇ ਚਾਰ ਯੁੱਗ ਤਪ ਕਰਨ ਲਈ? ਕਿੱਥੇ ਸਾਡੀਆਂ ਇੰਨੀਆਂ ਉਮਰਾਂ, ਉਹ ਤਾਂ ਪਹਿਲੇ ਯੁੱਗ ਸਨ, ਕਿਤੇ ਲੱਖ ਵਰੇ ਦੀ ਆਰਜਾ, ਕੋਠੇ ਮੰਡਪ ਨਾ ਮਾੜੀ ਸਾਜੇ, ਕਰਨ ਤਪੱਸਿਆ ਬਣ ਵਿਖੇ, ਵਖਤ ਗੁਜ਼ਾਰਨ ਪਿੰਨੀ ਸਾਗੇ। ਭਾਈ ਗੁਰਦਾਸ ਜੀ ਕਹਿੰਦੇ ਉਹ ਐਸੇ ਸਮੇਂ, ਹਰ ਇੱਕ ਇਕੱਲੀ ਉਨੀ ਕੁ ਉਮਰ ਨਾਲ ਨਹੀਂ, ਤਾਂ ਯੁੱਗ ਚਾਰ ਚੜ੍ਹੇ ਕੈਲਾਸ ਰਹੇ। ਤੇ ਗੁਰਬਾਣੀ ਦੇ ਅੰਦਰ ਮੇਰੇ ਸਤਿਗੁਰੂ ਨੇ ਇਹ ਵੀ ਕਹਿ ਦਿੱਤਾ ਜੇ ਯੁੱਗ ਚਾਰੇ ਆਰਜਾ ਹੋਰ ਸੋਹਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੈ ਸਭ ਕੋਏ, ਚੰਗਾ ਨੌ ਰਖਾਏ ਕਾ ਜਸ ਕੀਰਤ ਜੱਗ ਲੇ, ਜੇ ਤਿਸ ਨਦਰ ਨਾ ਆਵਈ। ਤਾਂ ਬਾਤ ਨਾ ਪੁੱਛੈ ਕਿ ਕੀਟਾ ਅੰਦਰ ਕੀਟ ਕਰ, ਦੋਸ਼ੀ ਦੋਸ਼ ਧਰੇ, ਤੇ ਜੇ ਕਰਨਾ ਤਾਂ ਉੱਥੇ ਕਿੰਨੇ ਜਨਮ ਲੈਣੇ ਪੈਣਗੇ। ਜਿਹਨਾਂ ਗ੍ਰੰਥਾਂ ਦਾ ਕੁਝ ਜ਼ਿਕਰ ਪ੍ਰਵੋਕਤ ਭਗਤੀ ਮਹਾਂਪੁਰਖ ਕਰ ਰਹੇ ਸਨ ਵੀ ਅੱਜ ਘੱਟ ਪੜ੍ਹਦੇ ਆ, ਉਹਨਾਂ ਗ੍ਰੰਥਾਂ ਦੇ ਅੰਦਰ ਇੱਕ ਅਧਿਆਤਮ ਪ੍ਰਕਾਸ਼ ਆ, ਉਹਦੇ ਵਿੱਚ ਲਿਖਿਆ ਯੁੱਗਾਂ ਦੀ ਉਮਰ 432,000 ਕਲਯੁਗ ਦੀ ਉਮਰ ਲਿਖੀ ਆ 8,64,000 ਦੁਆਪਰ ਦੀ ਉਮਰ ਲਿਖੀ ਆ 12,96,073 ਯੁੱਗ ਦੀ ਉਮਰ ਲਿਖੀ ਆ 17,28,000 ਸਤਯੁਗ ਦੀ ਉਮਰ ਲਿਖੀ ਆ ਅਤੇ ਇਹ ਤਾਂ ਕਲਯੁੱਗ ਦਾ ਕਿੰਨਾ ਸਮਾਂ 4,32,000 ਕਦੋਂ ਪੂਰਾ ਹੋਣਾ ਕਿੰਨੀਆਂ ਕੁ ਸਾਡੀਆਂ ਉਮਰਾਂ ਨੇ ਸੋ ਯੁੱਗ ਚਾਰ ਚੜ੍ਹੇ ਕੈਲਾਸ ਰਹਿਓ ਜੈਸੇ ਲਾਖ ਬਾਰ ਕੁਰਸ਼ੇਤਰ ਮੈਂ ਅਸਮੇਧ ਜੱਗ ਅਭੰਗ ਠਹਿਓ ਇੱਕ ਜੱਗ ਨਹੀਂ ਲਗਾਤਾਰ ਅਭੰਗ ਤੋਂ ਭਾਵ ਕੁਰਸ਼ੇਤਰ ਦੇ ਉੱਤੇ ਅਤੇ ਇਹ ਤਾਂ ਗੁਰੂ ਨੇ ਸਾਡੇ 'ਤੇ ਬਖਸ਼ਿਸ਼ ਕਰ ਦਿੱਤੀ ਕਈ ਕੋਟਕ ਜੱਗ ਫਲਾ ਸੁਣ ਗਾਵਨ ਹਾਰੇ ਆਰਾਮ ਕੋਟ ਪੁੰਨ ਸੁਣ ਹਰ ਕੀ ਬਾਣੀ ਨਾ ਸਾਨੂੰ ਜੱਗ ਕਰਨ ਦੀ ਲੋੜ ਆ ਕਲਯੁੱਗ ਦੇ ਅੰਦਰ ਕਿੱਡਾ ਜੱਗ ਗੁਰੂ ਮਹਾਰਾਜ ਨੇ ਸਾਨੂੰ ਇਹ ਬਖਸ਼ਿਸ਼ ਕਰ ਦਿੱਤਾ ਹੈ ਜੈਸੇ ਲਾਖ ਬਾਰ ਕੁਰਸ਼ੇਤਰ ਮੈਂ ਅਸਮੇਧ ਜੱਗ ਅਭੰਗ ਠਹਿਓ ਜੈਸੇ ਕੋਟ ਵਰਖ ਤਪ ਉਰਧ ਮੁਖੀ ਪੁੱਠੇ ਲੜਕ ਕੇ ਕਰੋੜਾਂ ਬੜੇ ਤਪ ਕਰੀ ਜਾਣਾ ਮੈਂ ਸੰਤਨ ਮੈਂ ਤਨ ਦਾਹ ਦਿਓ ਅੱਗ ਵਿੱਚ ਆਪਣਾ ਆਪ ਹਵਨ ਕਰ ਦੇਣਾ ਪਰ ਇਹ ਕੁਝ ਕਰਨ ਦੀ ਗੁਰੂ ਕੇ ਸਿੱਖ ਨੂੰ ਲੋੜ ਨਹੀਂ ਅੱਗੇ ਭਾਈ ਸਾਹਿਬ ਜੀ ਕਹਿੰਦੇ ਹੁਣ ਅੰਮ੍ਰਿਤ ਨਾਮ ਵਿਸ਼ੇਸ਼ ਇਤੀ ਇਹ ਸਾਰੇ ਸਾਧਨਾ ਨਾਲੋਂ ਵੱਧ ਫਲ ਹੈ ਇੱਕ ਵਾਰ ਜਿਨ ਸ੍ਰੀ ਵਾਹਿਗੁਰੂ ਕਹਿਓ ਗੁਰਸੰਗਤ ਜੀ ਇੱਕ ਵਾਰੀ ਵਾਹਿਗੁਰੂ ਕਹਿਣ ਦਾ ਇੰਨਾ ਫਲ ਆ ਇਸੇ ਕਰਕੇ ਫਿਰ ਭਾਈ ਗੁਰਦਾਸ ਜੀ ਕਹਿੰਦੇ ਕੁਰਬਾਣੀ ਤਿੰਨਾਂ ਗੁਰਸਿੱਖਾਂ ਹੋ ਇੱਕ ਮਨ ਗੁਰ ਜਾਪ ਜਪੰਦੇ ਕਹਿੰਦੇ ਜਿਹੜੇ ਇਕਾਗਰ ਮਨ ਹੋ ਕੇ ਵਾਹਿਗੁਰੂ ਦਾ ਜਾਪ ਕਰਦੇ ਨੇ ਮੈਂ ਇਹਨਾਂ ਤੋਂ ਕੁਰਬਾਨ ਜਾਂਦਾ ਇਹ ਜਿਹੜਾ ਗੁਰਮੰਤਰ ਸਤਿਗੁਰੂ ਨੇ ਬਖਸ਼ਿਸ਼ ਕੀਤਾ ਗੁਰੂ ਨਾਨਕ ਨੇ ਦਸਾਂ ਸਰੂਪਾਂ 'ਚ ਸਾਨੂੰ ਜੋ ਗੁਰਮੰਤਰ ਹੈ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ ਇਹ ਮਹਾਨ ਸਾਰੇ ਮੰਤਰਾਂ ਦਾ ਸ਼੍ਰੋਮਣੀ ਮੰਤਰ ਹੈ ਮਹਾਂਕਵੀ ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ ਸ਼੍ਰੀ ਗੁਰੂ ਪੰਥ ਪ੍ਰਕਾਸ਼ ਦੇ ਅੰਦਰ ਵਾਹਿਗੁਰੂ ਵਰ ਮੰਤਰ ਰਾਜ ਜਿਹਨੇ ਮੰਤਰ ਨੇ ਕਹਿੰਦੇ ਸਾਰਿਆਂ ਦਾ ਰਾਜਾ ਇਹ ਉਚਾਰਨ ਤੇ ਅਗ ਓਗ ਨਸੇ ਹੈ ਇਸ ਵਾਹਿਗੁਰੂ ਕਹਿਣ ਦੇ ਨਾਲ ਅਗ ਨਾਮ ਆ ਪਾਪਾਂ ਦਾ ਓਗ ਨਾਮ ਸਮੂਹ ਜਿੰਨੇ ਪਾਪ ਨੇ ਸਾਰੇ ਖਤਮ ਹੋ ਜਾਣਗੇ ਵਾਹਿਗੁਰੂ ਕਹਿਣ ਦੇ ਨਾਲ ਕੋਈ ਕਰਕੇ ਤਾਂ ਦੇਖੋ ਇਸੇ ਲਈ ਗੁਰੂ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੰਸਕ੍ਰਿਤੀ ਦੇ ਅੰਦਰ ਕਿਹਾ ਇਸ ਜਾਪ ਦਾ ਫਲ ਹੀ ਘੋਰ ਦੁਖਿਅੰ ਅਨਕ ਹੱਤਿਅੰ ਜਨਮ ਦਰਿਦਰੰ ਮਹਾਂਵਿਖਾਦੰ ਮਿਟੰਤ ਸਗਲ ਸਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਤ ਜਿਵੇਂ ਲੱਕੜਾਂ ਦਾ ਢੇਰ ਇਕੱਠਾ ਕੀਤਾ ਇੱਕ ਕਿਣਕਾ ਅੱਗ ਦਾ ਪਾ ਦਈਏ ਸਾਰਿਆਂ ਨੂੰ ਸਵਾਹ ਬਣਾ ਦਿੰਦਾ ਨਾ ਇਹ ਵਾਹਿਗੁਰੂ ਪਰਮੇਸ਼ਰ ਦਾ ਨਾਮ ਕਿਣਕਾ ਮਾਤਰ ਸਾਰੇ ਪਾਪਾਂ ਨੂੰ ਖਤਮ ਕਰ ਦਿੰਦਾ ਹੈ ਵਾਹਿਗੁਰੂ ਵਰ ਮੰਤਰ ਰਾਜ ਉਚਾਰਨ ਤੇ ਅਗ ਓਗ ਨਸੇ ਹੈ ਦਾਸਨ ਕੀ ਭਵ ਪਾਸ ਬਨਾਸਕ ਪਾਸ ਨਾਮ ਫਾਹੀ ਦਾ ਸੰਸਾਰ ਦੇ ਜੰਮਣ ਮਰਨ ਦੀ ਫਾਹੀ ਜਿਹੜਾ ਜਾਪ ਕਰਦਾ ਉਹਦੀ ਇਹ ਕੱਟ ਦਿੰਦਾ ਉਹਦਾ ਜੰਮਣਾ ਮਰਨਾ ਨਿਵਿਰਤ ਕਰ ਦਿੰਦਾ ਦਾਸਨ ਕੀ ਭਵ ਪਾਸ ਬਨਾਸਕ ਜਾਸਮ ਔਰ ਨਾ ਕੋ ਕਲਮੈ ਹੈ ਇਸ ਕਲਯੁਗ ਦੇ ਅੰਦਰ ਗੁਰਸੰਗਤ ਜੀ ਇਸ ਵਾਹਿਗੁਰੂ ਸ਼ਬਦ ਦੇ ਸਦਾ ਸੋਰ ਕੁਝ ਨਹੀਂ ਹੈ ਤੇ ਫਿਰ ਸਤਿਗੁਰੂ ਨੇ ਮੂਲ ਮੰਤਰ ਦੇ ਜਾਪ ਕਿਧਰੇ ਗੁਰਬਾਣੀ ਦਾ ਖਜ਼ਾਨਾ ਜਿਸ ਨੂੰ ਮੇਰੇ ਸਤਿਗੁਰੂ ਜੀ ਨੇ ਕਹਿ ਦਿੱਤਾ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰਾ ਮਨ ਭਇਆ ਨਿਧਾਨਾ ਰਤਨ ਲਾਲ ਜਾਂ ਕਾ ਕਸ਼ੂ ਨਾ ਮੋਲ ਭਰੇ ਭੰਡਾਰ ਅਖੂਟ ਅਤੋਲ ਖਾਵੇ ਖਰਚ ਹੈ ਰਲ ਮਿਲ ਭਾਈ ਟੋਟ ਨਾ ਆਵੇ ਵੱਧ ਦੋ ਜਾਈ ਐਸਾ ਖਜ਼ਾਨਾ ਸਤਿਗੁਰੂ ਨੇ ਸਾਨੂੰ ਬਖਸ਼ਿਆ ਭਾਈ ਗੁਰਦਾਸ ਜੀ ਕਹਿੰਦੇ ਕੁਰਬਾਣੀ ਤਿੰਨਾਂ ਗੁਰਸਿੱਖਾਂ ਹੋ ਇੱਕ ਮਨ ਗੁਰ ਜਾਪ ਜਪੰਦੇ ਕੁਰਬਾਣੀ ਤਿੰਨਾਂ ਗੁਰਸਿੱਖਾਂ ਸਾਧ ਸੰਗਤ ਚੱਲ ਜਾਏ ਜੁੜਨਦੇ ਭਾਵੇਂ ਇਕਾਗਰ ਮਨ ਹੋ ਕੇ ਚੌਂਕੜਾ ਮਾਰ ਕੇ ਅੰਮ੍ਰਿਤ ਵੇਲੇ ਜਾਪ ਕਰਨਾ ਪਰ ਗੁਰੂ ਕੀ ਸੰਗਤ ਫੇਰ ਵੀ ਕਰਨੀ ਆ ਸੰਗਤ ਦੇ ਸੰਬੰਧ ਵਿੱਚ ਆਪ ਵਿਚਾਰਾਂ ਸੁਣੀ ਰਹੇ ਹੋ ਕੱਲ੍ਹ ਤੋਂ ਭਾਈ ਗੁਰਦਾਸ ਜੀ ਕਹਿੰਦੇ ਜਿਹੜੇ ਸੰਗਤ ਵਿੱਚ ਚੱਲ ਕੇ ਆਉਂਦੇ ਨੇ ਉਹਨਾਂ ਤੋਂ ਮੈਂ ਕੁਰਬਾਨ ਜਾਂਦਾ ਇਸ ਲਈ ਆਪ ਬਹੁਤ ਵਡਭਾਗੀ ਹੋ ਜਿਹੜੇ ਗੁਰੂ ਕੀ ਸੰਗਤ ਕਰਦੇ ਹੋ ਜਿਹੜੇ ਨਹੀਂ ਸੰਗਤ ਕਰਦੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਤਾਂ ਉਹਨਾਂ ਨੂੰ ਤਨਖਾਹੀਆ ਕਿਹਾ, ਜਿਹੜੇ ਨਹੀਂ ਗੁਰੂ ਕੀ ਸੰਗਤ ਹਰ ਰੋਜ਼ ਕਰਨੀ ਕਰਦੇ ਨਹੀਂ ਨਾ। ਭਾਈ ਨੰਦ ਲਾਲ ਜੀ ਕਹਿੰਦੇ ਪ੍ਰਾਤਾ ਕਾਲ ਸਤਸੰਗ ਨਾ ਜਾਵੇ, ਤਨਖਾਹਦਾਰ ਬਹੁ ਵੱਡਾ ਕਹਾਵੇ। ਅਤੇ ਅਸੀਂ ਤਾਂ ਐਵੇਂ ਤਨਖਾਹੀਆ, ਹਰ ਕਿਸੇ ਨੂੰ ਕਹਿੰਦੇ ਨੇ ਫਲਾਨਾ ਤਨਖਾਹੀ ਹੈ। ਅਸਲ ਜਿਹੜਾ ਰਹਿਤਨਾਮਿਆਂ ਦੇ ਅੰਦਰ ਤਨਖਾਹੀਏ ਦੱਸਿਆ ਨਾ, ਉਹ ਤਨਖਾਹੀਏ ਨੇ। ਬੱਜਰ ਕਰਹਿਤਾਂ ਕਰਨ ਵਾਲੇ ਵੀ ਤਨਖਾਹੀਏ ਹੁੰਦੇ ਨੇ। ਜਿਹੜੇ ਸੰਗਤ ਨਹੀਂ ਕਰਦੇ ਕਹਿੰਦੇ ਉਹ ਵੀ ਤਨਖਾਹਦਾਰ ਆ, ਵੱਡਾ ਤਨਖਾਹਦਾਰ ਆ ਭਾਈ ਨੰਦ ਲਾਲ ਜੀ ਕਹਿੰਦੇ। ਸੋ ਗੁਰਸੰਗਤ ਜੀ, ਸਤਿਗੁਰੂ ਨੇ ਇਹ ਸਾਡੇ 'ਤੇ ਬਖਸ਼ਿਸ਼ ਕੀਤੀ ਆ। ਸੰਗਤ ਵਿੱਚ ਆ ਕੇ ਕਰਨਾ ਕੀ ਆ? ਨਾਮ ਜਪਣਾ। ਕੁਰਬਾਣੀ ਤਿੰਨਾਂ ਗੁਰਸਿੱਖਾਂ, ਸਾਧ ਸੰਗਤ ਚੱਲ ਜਾਏ ਜੁੜੰਦੇ। ਇੱਥੇ ਵਸ ਨਹੀਂ, ਕੁਰਬਾਣੀ ਤਿੰਨਾਂ ਗੁਰਸਿੱਖਾਂ, ਗੁਰਬਾਣੀ ਨਿੱਤ ਗਾਏ ਸੁਣੰਦੇ। ਗੁਰਬਾਣੀ ਗਾਉਂਦੇ ਨੇ, ਜਿਹੜੇ ਸੁਣਾਉਂਦੇ ਨੇ ਅਤੇ ਸੁਣਦੇ ਨੇ, ਉਹਨਾਂ ਤੋਂ ਵੀ ਭਾਈ ਗੁਰਦਾਸ ਜੀ ਕਹਿੰਦੇ ਮੈਂ ਸਦਕੇ ਜਾਣਾ। ਇਸ ਵਾਸਤੇ ਗੁਰਸੰਗਤ ਜੀ ਫਿਰ ਜਦੋਂ ਹੁਣ ਵਾਹਿਗੁਰੂ ਜਾਪ ਜਪਦੇ ਹਾਂ, ਇੱਥੇ ਸਵਾਲ ਬੜੇ ਪ੍ਰੇਮੀ ਜਿਉਂ ਜਿਉਂ ਮਿਲਦੇ ਨੇ ਨਾ, ਸਵਾਲ ਬੜੇ ਕਰਦੇ ਨੇ। ਆ ਪਿੱਛੇ ਫਰਿਜਨੋਂ ਸੀ ਦਾਸ, ਕੱਲ੍ਹ ਉੱਥੋਂ ਜਦੋਂ ਆਇਆ, ਪਰਸੋਂ ਇੱਕ ਪ੍ਰੇਮੀ ਉੱਥੇ ਦਾਸ ਬੋਲ ਕੇ ਹਟਿਆ, ਅਤੇ ਉਦੋਂ ਬਾਅਦ ਹੀ ਸਮਾਪਤੀ ਤੋਂ ਬਾਅਦ ਦਰਬਾਰ ਸਾਹਿਬ ਦੇ ਅੰਦਰ ਸੀ, ਤਾਂ ਉਹ ਦੂਜੇ ਤਰ੍ਹਾਂ ਹੀ ਵਿਚਾਰਾ, ਅਤੇ ਕਹਿਣ ਲੱਗਿਆ ਜੀ ਮੈਨੂੰ ਜਾਪ ਦੀ ਵਿਧੀ ਦੱਸੋ। ਮੈਂ ਕਿਹਾ ਭਾਈ ਗੁਰਮੁਖਾ, ਅਤੇ ਜਦੋਂ ਤੈਨੂੰ ਭੁੱਖ ਲੱਗਦੀ ਹੁੰਦੀ ਹੈ ਫਿਰ ਪ੍ਰਸ਼ਾਦਾ ਪਾਣੀ ਛਕਦਾ ਹੁੰਦਾ? ਕਹਿੰਦਾ ਹਾਂ ਜੀ ਰੋਜ਼ ਛਕਦਾ। ਅਤੇ ਮੈਂ ਕਿਹਾ ਕਦੇ ਛਕਣ ਲੱਗਿਆ? ਫਿਰ ਪੁੱਛਿਆ ਕਿਸੇ ਦੇ ਕੋਲੋਂ ਵੀ ਮੈਂ ਕਿਵੇਂ ਛਕਾਂ? ਕਹਿੰਦਾ ਨਹੀਂ, ਉਹ ਪੁੱਛਣ ਦੀ ਕੀ ਲੋੜ ਆ, ਉਹ ਤਾਂ ਪਤਾ ਹੀ ਕਿਵੇਂ ਛਕਣਾ। ਅਤੇ ਬਸ ਜਦੋਂ ਭੁੱਖ ਲੱਗੀ ਹੋਵੇ, ਮੈਂ ਕਿਹਾ ਜਦੋਂ ਪ੍ਰਸ਼ਾਦਾ ਨਹੀਂ ਕਿਸੇ ਤੋਂ ਪੁੱਛਿਆ ਜਾਂਦਾ, ਇਸੇ ਤਰ੍ਹਾਂ ਜੇ ਭੁੱਖ ਲੱਗੀ ਆ ਤਾਂ ਫਿਰ ਨਾਮ ਜਪਣ ਦਾ ਪੁੱਛਣ ਦੀ ਲੋੜ ਹੀ ਨਹੀਂ। ਸੱਚੇ ਨਾਮ ਕੀ ਲਾਗੈ ਭੂਖ, ਉਤ ਭੁੱਖ ਹੈ ਖੈ ਚੱਲੀ ਹੈ ਦੁੱਖ। ਜਿੰਨਾ ਚਿਰ ਸਾਨੂੰ ਭੁੱਖ ਨਹੀਂ ਨਾਮ ਦੀ ਲੱਗੀ, ਉਨਾ ਚਿਰ ਅਸੀਂ ਪੁੱਛਦੇ ਹਾਂ। ਕਈ ਕਹਿੰਦੇ ਜੀ ਧਿਆਨ ਕਿੱਥੇ ਧਰੀਏ, ਕੋਈ ਕਹਿੰਦੇ ਦਸਮ ਦੁਆਰ 'ਚ ਟਿਕਾਈਏ, ਤ੍ਰਿਕੁੱਟੀ 'ਤੇ ਟਿਕਾਈਏ, ਨਾਭੀ 'ਚ ਟਿਕਾਈਏ, ਕਿਉਂਕਿ ਪਰਾ ਪਸੰਤੀ ਮੱਧਮਾ ਬੈਖਰੀ ਚਾਰ ਬਾਣੀਆਂ ਮੰਨੀਆਂ ਨੇ। ਇਹ ਠੀਕ ਹੈ ਵੀ ਅਭਿਆਸ ਪਹਿਲਾਂ ਮਨੁੱਖ ਵੈਖਰੀ ਬਾਣੀ ਦੁਆਰਾ ਸ਼ੁਰੂ ਕਰਦਾ, ਫਿਰ ਪਸੰਤੀ ਅਤੇ ਮੱਧਮਾ ਅਤੇ ਪਰਾ ਦੇ ਵਿੱਚ ਜਾਪ ਸਹਿਜੇ ਸਹਿਜੇ, ਉਹ ਤਾਂ ਜਿਉਂ ਜਿਉਂ ਜਾਪ ਆ ਪਹਿਲਾਂ ਬੋਲ ਕੇ ਵੈਖਰੀ ਬਾਣੀ ਦੁਆਰਾ ਹੀ ਕਰਨਾ ਪੈਂਦਾ, ਫਿਰ ਇਕੱਲੀ ਜੀਭਾ ਦੁਆਰਾ ਜਾਪ, ਮੱਧਮਾ ਬਾਣੀ ਦੁਆਰਾ ਹੋਣ ਲੱਗ ਪੈਂਦਾ, ਫਿਰ ਹਿਰਦੇ ਦੇ ਅੰਦਰ ਵੀ ਜਾਪ ਚੜਿਆ ਜਾਂਦਾ, ਫਿਰ ਜਿਹੜੇ ਵੱਧ ਅਭਿਆਸੀ ਨੇ ਫਿਰ ਨਾਭੀ ਦੇ ਵਿੱਚ ਪਰਾ ਬਾਣੀ ਦੁਆਰਾ ਵੀ ਜਾਪ। ਉਹ ਤਾਂ ਜਿੰਨਾ ਕੁ ਕੋਈ ਜਾਪ ਕਰੂ, ਜਿਹੀ ਜੀ ਅਵਸਥਾ ਹੋਊ, ਉਹ ਇਹੋ ਜਿਹਾ ਕੁਝ ਹੋ ਜਾਵੇਗਾ। ਗੱਲ ਧਿਆਨ ਦੀ, ਰਹਿਤਨਾਮਿਆਂ ਦੇ ਅੰਦਰ ਵਚਨ ਆਉਂਦੇ ਨੇ ਧਿਆਨ ਕਾਹਦਾ ਕਰਨਾ। ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਵੀ ਕਹਿੰਦੇ ਨੇ, ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੋਂ ਗੁਰੂ ਕੇ ਸਿੰਘਾਂ ਨੇ, ਗੁਰੂ ਕੇ ਸਿੱਖਾਂ ਨੇ ਹੱਥ ਜੋੜ ਕੇ ਪੁੱਛਿਆ, ਮਹਾਰਾਜ ਵੀ ਧਿਆਨ ਕਿਹਦਾ ਧਰੀਏ, ਕਿਉਂਕਿ ਕੋਈ ਕਿਸੇ ਫੋਟੋ ਦਾ ਧਿਆਨ ਧਰਦਾ, ਕਈ ਤਾਂ ਅੱਜ ਕੱਲ੍ਹ ਕਿਸੇ ਮਹਾਤਮਾ ਦੇ ਧਿਆਨ ਧਰੀ ਜਾਂਦੇ ਨੇ, ਜੋ ਗੁਰਮਤ ਵਿੱਚ ਇਹਨਾਂ ਗੱਲਾਂ ਨੂੰ ਥਾਂ ਨਹੀਂ। ਨਾ ਫੋਟੋ ਦਾ ਧਿਆਨ ਧਰਨ ਲਈ ਗੁਰੂ ਦਾ ਸਾਨੂੰ ਹੁਕਮ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਫਿਰ ਦਸਮ ਗ੍ਰੰਥ ਦੇ ਅੰਦਰ ਵਚਨ ਕਹੇ ਨੇ, ਧਿਆਨ ਧਰੋ ਤੇਹ ਕੋ ਮਨ ਮੈਂ ਜਿਹ ਕੋ ਅਮਤੋਜ ਸਵੈ ਜਗ ਛਾਇਓ। ਮਹਾਰਾਜ ਕਹਿੰਦੇ ਧਿਆਨ ਉਸ ਅਕਾਲ ਪੁਰਖ ਵਾਹਿਗੁਰੂ ਦਾ ਧਰੋ ਜਿਹਦਾ ਬਲ ਸਾਰੇ ਛਾਇਆ ਹੋਇਆ। ਤੇ ਇਸ ਗੱਲ ਨੂੰ ਫਿਰ ਹੋਰ ਸਪਸ਼ਟ ਕੀਤਾ ਗਿਆ ਕੀ ਧਿਆਨ ਧਰਨਾ, ਵਾਹਿਗੁਰੂ ਗੁਰ ਜਾਪੀਏ, ਵਾਹਿਗੁਰੂ ਕਰ ਧਿਆਨ, ਮੁਕਤ ਲਾਭ ਸੋ ਹੋਏ ਹੈ ਗੁਰਸਿੱਖ ਰਿਦਮੈ ਮਾਨ। ਜੋ ਕੁਝ ਅਸੀਂ ਜਾਪ ਜਪਦੇ ਹਾਂ ਉਸੇ ਦਾ ਧਿਆਨ ਆਏ ਤੋਂ ਸਪਸ਼ਟ ਆ। ਜੇ ਵਾਹਿਗੁਰੂ ਜਪਦੇ ਹਾਂ ਤਾਂ ਧਿਆਨ ਵਾਹਿਗੁਰੂ ਸ਼ਬਦ ਦੇ ਵਿੱਚ ਹੋਵੇ, ਜੇ ਜਪਜੀ ਸਾਹਿਬ ਦਾ ਪਾਠ ਕਰਦੇ ਹਾਂ ਤਾਂ ਜਪਜੀ ਸਾਹਿਬ ਦੇ ਵਿੱਚ ਧਿਆਨ ਹੋਣਾ ਜ਼ਰੂਰੀ ਆ। ਅਸਲ ਧਿਆਨ ਇਹੋ ਹੀ ਆ। ਗੁਰਸੰਗਤ ਜੀ ਦੋ ਇਕੱਠੇ ਵਿਚਾਰਾਂ, ਇੱਕ ਸੁਣਾ ਰਿਹਾ ਇੱਕ ਸੁਣ ਰਿਹਾ, ਹੁਣ ਵਿਚਾਰ ਕਰਨ ਵਾਲਾ ਵੀ ਜਿਹੜਾ ਕਰਦਾ ਉਹਨੂੰ ਤਾਂ ਧਿਆਨ ਨਾਲ ਕਰਨੀ ਪੈਣੀ ਹਨ, ਨਹੀਂ ਤਾਂ ਕਰ ਨਹੀਂ ਪਾਏਗਾ। ਕਰਨ ਵਾਲੇ ਦਾ ਵਿਚਾਰ ਵਕਤੇ ਦਾ ਧਿਆਨ ਟੁੱਟ ਗਿਆ ਤਾਂ ਉਹ ਭੁੱਲ ਜਾਵੇਗਾ, ਉਹ ਸੁਣਾਊਗਾ ਕੀ। ਹੁਣ ਤਾਂ ਅੱਗੇ ਸੁਣਾਉਣਾ, ਪਰ ਸੁਣਨ ਵਾਲੇ ਦਾ ਸੁਣਨ ਵਿੱਚ ਜਿੰਨਾ ਚਿਰ ਧਿਆਨ ਆ, ਉਹਦੇ ਸਭ ਕੁਝ ਪੱਲੇ ਪਊਗਾ। ਇੱਕ ਬੋਲਦਾ ਵਕਤਾ ਕੁਝ ਕਹਿ ਰਿਹਾ ਤੇ ਇੱਕ ਸਰੋਤਾ ਸੁਣ ਰਿਹਾ, ਇੱਕ ਤੀਸਰੇ ਮਨੁੱਖ ਨੇ ਆ ਕੇ ਸੁਣਨ ਵਾਲੇ ਨੂੰ ਕੋਈ ਆਵਾਜ਼ ਦੇ ਦਿੱਤੀ, ਕੋਈ ਐਸੀ ਗੱਲ ਕੋਈ ਕੰਮ ਕਹਿ ਦਿੱਤਾ, ਜਿਹੜਾ ਸੁਣ ਰਿਹਾ ਸੀ ਉਹਦਾ ਧਿਆਨ ਸੁਣਨ ਵੱਲੋਂ ਟੁੱਟ ਕੇ ਉੱਧਰ ਚਲਿਆ ਗਿਆ, ਉਹਨੂੰ ਧਿਆਨ ਕਹਿੰਦੇ ਆ। ਤੇ ਵਕਤਾ ਜਿਹੜਾ ਕੁਝ ਕਹਿ ਰਿਹਾ ਸੀ ਉਹ ਕਹੀ ਜਾ ਰਿਹਾ, ਮਗਰੋਂ ਸੁਣਨ ਵਾਲਾ ਕਹਿੰਦਾ ਵੀ ਉਹ ਆ ਗਿਆ ਸੀ, ਮੇਰਾ ਧਿਆਨ ਉੱਧਰ ਚਲਿਆ ਗਿਆ, ਵੀ ਭਲਾ ਮੈਨੂੰ ਪਤਾ ਨਹੀਂ ਲੱਗਿਆ, ਕੋਈ ਦੁਬਾਰੇ ਸੁਣਾ। ਸਮਝਣ ਲਈ ਹੈ ਧਿਆਨ। ਪਰ ਸਾਡੇ ਨਾਲ ਇਹ ਰੋਜ਼ ਹੀ ਵਾਪਰਦਾ, ਤੁਸੀਂ ਦੇਖਿਓ। ਜੇ ਤਾਂ ਧਿਆਨ ਨਾਲ ਤੁਸੀਂ ਨਿਤਨੇਮ ਬਾਣੀ ਜਪਜੀ ਸਾਹਿਬ ਪੜ੍ਹੋਗੇ ਤੇ ਤੁਹਾਨੂੰ ਪਤਾ ਲੱਗੂਗਾ ਵੀ ਮੈਂ ਆਹ ਪੌੜੀਆਂ ਪੜ੍ਹ ਕੇ ਗਿਆਂਗਾ, ਤੇ ਧਿਆਨ ਵਿੱਚ ਅਰਥਾਂ ਦੇ ਟਿਕਾ ਕੇ ਪੜ੍ਹੋਗੇ, ਤੁਹਾਨੂੰ ਆਨੰਦ ਵੀ। ਜਿਹੜਾ ਮੇਰੇ ਸਤਿਗੁਰੂ ਜੀ ਨੇ ਬਾਣੀ 'ਚ ਕਿਹਾ ਨਾ ਵਿੱਚ, ਬਾਣੀ ਅੰਮ੍ਰਿਤ ਸਾਰੇ, ਜਿਹੜਾ ਸਤਿਗੁਰੂ ਕਹਿੰਦੇ ਨੇ ਸਾਚੀ ਬਾਣੀ ਮਿੱਠੀ ਅੰਮ੍ਰਿਤ ਧਾਰ, ਜਿਨ ਪੀਤੀ ਤਿਸ ਮੋਖ ਦੁਆਰ, ਫਿਰ ਉਹ ਅੰਮ੍ਰਿਤ ਸਾਨੂੰ ਪ੍ਰਾਪਤ ਹੋਵੇਗਾ, ਰਸ ਆਵੇਗਾ। ਕਹਿ ਰਸ ਆਊ ਗੁਰਬਾਣੀ ਦਾ ਜਦੋਂ ਧਿਆਨ ਨਾਲ ਗੁਰਬਾਣੀ ਪੜ੍ਹਾਂਗੇ। ਤੇ ਜੇ ਸਾਡਾ ਧਿਆਨ ਕਈ ਵਾਰੀ ਨਾ, ਅਸੀਂ ਉਦਾਂ ਹੀ ਪੜ੍ਹਦੇ ਹਾਂ, ਨਿਤਨੇਮ ਪੂਰਾ ਕਰਦੇ ਹਾਂ, ਧਿਆਨ ਕਿਧਰੇ ਹੁੰਦਾ। ਜਦੋਂ ਪੂਰਾ ਹੋ ਗਿਆ ਪਤਾ ਲੱਗੂਗਾ ਵੀ ਸਲੋਕ ਪਾਵਨ ਗੁਰੂ ਪਾਣੀ ਪਿਤਾ ਕਹਿਤਾ, ਤੇ ਵਿਛੜੀਆਂ ਪੌੜੀਆਂ ਜਦੋਂ ਧਿਆਨ ਦੇਵਾਂਗੇ ਪਤਾ ਨਹੀਂ ਲੱਗਣਾ ਵੀ ਕਦੋਂ ਪੜ੍ਹੀਆਂ ਨੇ, ਕਿਉਂਕਿ ਧਿਆਨ ਨਾਲ ਨਹੀਂ ਨਾ ਅਸੀਂ ਪਾਠ ਕੀਤਾ। ਨੀਅਤ ਸਮਾਂ ਗੁਰਸੰਗਤ ਜੀ ਹੋ ਆਇਆ, ਸਾਨੂੰ ਇਤਿਹਾਸ ਤੋਂ ਬੜੀਆਂ ਸੇਧਾਂ ਮਿਲਦੀਆਂ ਧਿਆਨ ਦੀਆਂ। ਦੇਖੋ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਜਦੋਂ ਸੁਲਤਾਨਪੁਰ ਦੇ ਵਿੱਚ ਮੇਰੇ ਪਾਤਸ਼ਾਹ ਸੀ ਨਵਾਬ ਅਤੇ ਕਾਜੀ ਮਸ਼ੀਦ ਵਿੱਚ ਨਵਾਜ਼ ਪੜ੍ਹਨ ਵਾਸਤੇ ਲਈ ਗਏ ਸਨ, ਉਹਨਾਂ ਨੇ ਦੋਵਾਂ ਨੇ ਸਰੀਰਕ ਤੌਰ 'ਤੇ ਨਵਾਜ਼ ਪੜ੍ਹੀ, ਪਰ ਉਹਨਾਂ ਦਾ ਧਿਆਨ, ਉਹਨਾਂ ਦਾ ਮਨ ਨਹੀਂ ਸੀ ਉੱਥੇ, ਹਜ਼ੂਰ ਖਲੋਤੇ ਦੇਖਦੇ ਰਹੇ। ਜਦੋਂ ਦੁਨਾਂ ਨੇ ਕਿਹਾ ਤੇ ਸਤਿਗੁਰੂ ਪਾਤਸ਼ਾਹ ਨਵਾਬ ਨੂੰ ਕਹਿਣ ਲੱਗੇ ਵੀ ਤੇਰਾ ਮਨ ਇੱਥੇ ਨਹੀਂ ਸੀ, ਤੇਰਾ ਧਿਆਨ ਨਹੀਂ ਸੀ ਨਵਾਜ਼ ਪੜ੍ਹਨ 'ਚ, ਵਿਸਥਾਰ 'ਚ ਨਹੀਂ ਜਾਣਾ। ਆਖਰ ਜਦੋਂ ਪੁੱਛਿਆ ਤਾਂ ਸਤਿਗੁਰੂ ਨੇ ਦੱਸਿਆ ਵੀ ਤੂੰ ਤਾਂ ਕਾਬਲ ਵਿੱਚ ਘੋੜੇ ਖਰੀਦ ਰਿਹਾ ਸੀਗਾ। ਕਾਜੀ ਕਹਿਣ ਲੱਗਿਆ ਮੇਰੇ ਨਾਲ ਪੜ੍ਹਦੇ ਮਹਾਰਾਜ, ਕਹਿੰਦੇ ਤੇਰਾ ਵੀ ਘਰ ਵਿੱਚ ਸੀ ਵੀ ਵਛੇਰੀ ਕਿਤੇ ਟੋਏ 'ਚ ਨਾ ਗਿਰ ਜਾਵੇ। ਉਹ ਇਤਿਹਾਸ ਤੋਂ ਸਾਨੂੰ ਇਹ ਸੇਧ ਮਿਲਦੀ ਆ। ਅਸੀਂ ਬੈਠੇ ਹਾਂ ਗੁਰੂ ਦੇ ਦਰ ਦੇ ਉੱਤੇ, ਮਨ ਕਰਕੇ ਅਸੀਂ ਕਿਧਰੇ ਹੋਰ ਕੁਝ ਧਿਆਨ ਕਰਕੇ ਲੱਗੇ ਹੋਏ ਹੁੰਦੇ ਹਾਂ। ਧਿਆਨ ਤੋਂ ਭਾਵ ਆ ਜੋ ਕੁਝ ਅਸੀਂ ਜਿੱਥੇ ਵੀ ਬੈਠੇ ਹਾਂ ਉਹਨੂੰ ਵਾਰ ਵਾਰ ਉੱਥੇ ਜੋੜਨਾ, ਧਿਆਨ ਵਿੱਚ ਮਗਨ ਹੋਣਾ। ਕਹਿੰਦੇ ਇੱਕ ਕੋਈ ਸੰਨਿਆਸੀ ਸਾਧੂ ਸੀ, ਚੰਗਾ ਪੁੱਜਿਆ ਹੋਇਆ ਪੁਰਖ, ਇੱਕ ਉਹਦਾ ਸਿਸ ਸੀ, ਉਹਦਾ ਸੇਵਕ ਸੀ, ਚੇਲਾ ਸੀ। ਉਹ ਸੇਵਕ ਸੰਨਿਆਸੀ ਸਾਧੂ ਨੂੰ ਕਹਿਣ ਲੱਗਿਆ ਜੀ ਮੈਨੂੰ ਧਿਆਨ ਬਾਰੇ ਉਪਦੇਸ਼ ਦਿਓ ਵੀ ਧਿਆਨ ਕਿਸ ਤਰ੍ਹਾਂ ਟਿਕਾਵਾਂ। ਤੇ ਉਹ ਸਾਧੂ ਨੇ ਕਹਿੰਦੇ ਕਿਹਾ ਵੀ ਫਲਾਣੇ ਰਾਜੇ ਕੋਲ ਚਲਿਆ ਜਾ। ਉਹ ਹੈਰਾਨ ਵੀ ਰਾਜਾ ਕੀ ਤੇ ਧਿਆਨ ਬਾਰੇ ਕੀ ਦੱਸੇਗਾ। ਹੁਣ ਉਸ ਦਾ ਸਾਧੂ ਦਾ ਵਚਨ ਮੰਨਣਾ ਹੀ ਪੈਣਾ ਸੀ, ਕਹਿੰਦੇ ਉਹਦੇ ਕੋਲ ਰਾਜੇ ਕੋਲ ਚਲਿਆ ਗਿਆ। ਅਸਲ 'ਚ ਰਾਜਾ ਜਿਹਦੇ ਕੋਲ ਭੇਜਿਆ ਨਾ ਉਹ ਵੀ ਚੰਗਾ ਸੀ। ਉਹ ਹੋਣਾ ਐਸਾ ਹੀ ਰਾਜਾ ਹੋਣਾ ਜਿਸ ਰਾਜੇ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਕਰ ਦਿੱਤਾ ਨਾ, ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ ਸੀ। ਉਹ ਰਾਜਾ ਤੇ ਪਰ ਉਹ ਤੋਂ ਉਦਾਸ ਨਿਰਲੇਪ ਸੀ, ਚੰਗਾ ਸੀ, ਬਾਹਜ ਰੂਪ ਵਿੱਚ ਸਾਰਾ ਹੀ ਕੁਝ ਸੀਗਾ ਸੰਸਾਰ ਦੇ ਅੰਦਰ। ਕਹਿੰਦੇ ਉਹ ਜਦੋਂ ਸਾਧੂ ਦਾ ਸਿਸ ਚੇਲਾ ਚਲਿਆ ਗਿਆ ਰਾਜੇ ਦੇ ਕੋਲ, ਦੇਖਿਆ ਬੜਾ ਇਕੱਠ, ਬੜੀ ਰੌਣਕ, ਹੈਰਾਨ ਜਿਹਾ ਹੋਇਆ ਵੀ ਮੈਨੂੰ ਇੱਥੇ ਧਿਆਨ ਦੀ ਕੀ ਸਿੱਖਿਆ ਮਿਲਣੀ ਆ। ਥੋੜ੍ਹੀ ਜਿਹੀ ਵਿਹਲ ਹੋਣ ਤੋਂ ਕਹਿੰਦੇ ਉਸ ਸੇਵਕ ਨੇ ਕਹਿ ਦਿੱਤਾ, ਰਾਜਾ ਨੇ ਮੈਨੂੰ ਫਲਾਣੇ ਸੰਤ ਨੇ ਤੁਹਾਡੇ ਕੋਲ ਭੇਜਿਆ, ਧਿਆਨ ਬਾਰੇ ਮੈਂ ਪੁੱਛਣ ਵਾਸਤੇ ਸਮਝਣ ਲਈ ਆਏ, ਅਤੇ ਇਸ ਲਈ ਕਿਰਪਾ ਕਰੋ। ਰਾਜਾ ਕਹਿੰਦਾ ਵੀ ਕੋਈ ਨਾ, ਅੱਜ ਰਾਤ ਠਹਿਰ ਤੂੰ, ਕੱਲ੍ਹ ਤੈਨੂੰ ਧਿਆਨ ਬਾਰੇ ਕੁਝ ਦੱਸਾਂਗੇ, ਰਾਤ ਨੂੰ ਕੋਈ ਗੱਲ ਨਹੀਂ, ਰਹਿਣ ਦਾ ਚੰਗਾ ਪ੍ਰਬੰਧ, ਤੇਰੇ ਖਾਣ ਪੀਣ ਦਾ ਪ੍ਰਬੰਧ ਸਾਰਾ ਹੋਵੇਗਾ। ਹੁਣ ਜਿਸ ਲਈ ਸੰਤਾਂ ਨੇ ਭੇਜਿਆ ਸੀ ਰਹਿਣਾ ਹੀ ਪੈਣਾ ਸੀ, ਰਹਿ ਪਿਆ। ਜਿਸ ਤਰ੍ਹਾਂ ਰਹਿਸਾਂ ਦੇ ਪ੍ਰਬੰਧ ਕੀਤੇ ਜਾਂਦੇ ਆ ਚੰਗੇ ਤੋਂ ਚੰਗਾ, ਬੜਾ ਸੋਹਣਾ ਪਲੰਘ ਉਹਦੇ ਲਈ ਇੱਕ ਸੁੰਦਰ ਕਮਰੇ ਦੇ ਵਿੱਚ ਡਸਾਇਆ ਰਾਜੇ ਨੇ ਸਾਧੂ ਲਈ। ਸੇਵਕ ਸੀ ਜਿਹੜਾ ਸਾਧੂ ਦਾ, ਸਾਧੂ ਰੂਪ ਵਿੱਚ ਹੀ ਸੀ, ਅਤੇ ਖਾਣ ਪੀਣ ਲਈ ਵੀ ਚੰਗਾ ਪ੍ਰਬੰਧ ਕੀਤਾ। ਪਰ ਗੁਰਸੰਗਤ ਜੀ ਜਿਹੜਾ ਕਮਰਾ ਸੀ ਜਿੱਥੇ ਪਲੰਘ ਸੀ ਨਾ, ਉਸ ਪਲੰਘ ਦੇ ਉੱਪਰ ਛੱਤ ਬਹੁਤ ਉੱਚੀ ਸੀ। ਛੱਤ ਦੇ ਉੱਪਰ ਪਲੰਘ ਦੇ ਬਿਲਕੁਲ ਉੱਪਰ ਇੱਕ ਨੰਗੀ ਤਲਵਾਰ ਬਹੁਤ ਤਿੱਖੀ ਕੱਚੇ ਧਾਗੇ ਦੇ ਨਾਲ ਰਾਜੇ ਨੇ ਬੰਨ੍ਹ ਦਿੱਤੀ। ਰਾਜੇ ਨੂੰ ਕੋਈ, ਉਸ ਨੂੰ ਸਾਧੂ ਨੂੰ ਕੋਈ ਪਤਾ ਨਹੀਂ ਹੈ, ਕਿਉਂ ਤਾਂ ਉੱਤੇ ਝਾਕੇ ਪਤਾ ਲੱਗਣਾ ਸੀਗਾ। ਅਤੇ ਉਸ ਸਾਧੂ ਨੂੰ ਕਹਿੰਦੇ ਜਲ ਪਾਣੀ ਛਕਾ ਕੇ ਸੇਵਾ ਕਰਕੇ ਉਸ ਸਾਧੂ ਨੂੰ ਰਾਜਾ ਕਹਿਣ ਲੱਗਿਆ, ਆਓ ਜੀ ਇਸ ਪਲੰਘ ਦੇ ਉੱਪਰ ਆਪ ਰਾਤ ਨੂੰ ਵਿਸ਼ਰਾਮ ਕਰੋ। ਠੀਕ ਆ ਨਾ, ਪਲੰਘ ਸੋਹਣਾ ਵਿਛਿਆ, ਥੱਲੇ ਦੇਖਿਆ ਬੜਾ ਸੋਹਣਾ ਵਿਛਾਏ, ਬੜੇ ਸੋਹਣੇ ਵਿਛਾਉਣੇ, ਅਤੇ ਸਭ ਠੀਕ ਆ, ਹੋਰ ਕਿਸੇ ਦੀ ਲੋੜ ਤਾਂ ਨਹੀਂ ਕਿਸੇ ਚੀਜ਼ ਦੀ। ਕਹਿਣ ਲੱਗਿਆ ਨਹੀਂ ਜੀ ਲੋੜ ਨਹੀਂ, ਠੀਕ ਆ ਜੀ ਇਹਦੇ ਉੱਪਰ ਆਰਾਮ ਕਰੋ। ਕਹਿੰਦੇ ਉਹ ਪੈ ਗਿਆ ਵਿਚਾਰਾ ਪਲੰਘ ਦੇ ਉੱਤਰ, ਅਤੇ ਰਾਜਾ ਚਲਿਆ ਗਿਆ ਬੂਹਾ ਬੰਦ ਕਰਕੇ। ਜਦੋਂ ਤਾਂ ਨਿਗਾਹ ਮਾਰੀ ਤਾਂ ਨੰਗੀ ਤਲਪਾਰ ਲਟਕੇ ਅਤੇ ਬੰਨੇ ਵੀ ਕੱਚੇ ਧਾਗੇ ਦੇ ਨਾਲ, ਹੁਣ ਕਿੱਥੇ ਨੀਂਦ ਆਵੇ, ਧਿਆਨ ਉਹਦੇ 'ਚ ਵੀ ਜੇ ਉੱਤੇ ਡਿੱਗ ਪਈ ਤਾਂ ਬਸ ਕੰਮ ਪਾਰ ਬੋਲ ਜੂ। ਸੋ ਵਿਸਥਾਰ ਜਿਨ੍ਹਾਂ ਜਾਵਾਂ ਸਮਾਂ ਉੱਪਰ ਲੰਘ ਰਿਹਾ, ਗੁਰਸੰਗਤ ਜੀ ਸਮਾਪਤੀ ਕਰਾਂ। ਕਹਿੰਦੇ ਸਵੇਰੇ ਜਦੋਂ ਰਾਜੇ ਨੇ ਪੁੱਛਿਆ ਕਿਉਂ ਮਹਾਰਾਜ ਠੀਕ ਰਾਤ ਨੂੰ ਚੰਗੀ ਨੀਂਦ ਆਈ, ਕਹਿਣ ਲੱਗਿਆ ਜੀ ਨੀਂਦ ਕਾਹਦੀ ਆਉਣੀ ਸੀ, ਮੇਰਾ ਤਾਂ ਉਹਦੇ 'ਚ ਹੀ ਧਿਆਨ ਲੱਗਿਆ ਰਿਹਾ ਕਿਰਪਾਨ ਦੇ ਅੰਦਰ, ਕਿਤੇ ਹੋਰ ਨਾ ਉੱਤੇ ਟੁੱਟ ਕੇ ਡਿੱਗ ਪਏ। ਰਾਜਾ ਕਹਿੰਦਾ ਬਸ ਇਹੋ ਹੀ ਧਿਆਨ ਆ, ਜੇ ਕਿਤੇ ਮੌਤ ਤੋਂ ਇਸ ਤਰ੍ਹਾਂ ਹਮੇਸ਼ਾ ਉਹਨੂੰ ਯਾਦ ਰੱਖੀਏ, ਸਾਨੂੰ ਜਿੱਥੇ ਗੁਰੂ ਪਰਮੇਸ਼ਰ ਨੂੰ ਯਾਦ ਕਰਨ ਲਈ ਆ, ਹਮੇਸ਼ਾ ਗੁਰਸਿੱਖ ਨੂੰ ਇਹ ਵੀ ਹੁਕਮ ਹੈ ਵੀ ਉਹਨੂੰ ਯਾਦ ਰੱਖੀਏ ਵੀ ਉਹ ਸਮਾਂ ਉੱਤੇ ਲਟਕ ਰਿਹਾ, ਕਿਉਂਕਿ ਦਿਨ ਤੇ ਪਹਿਰ, ਪਹਿਰ ਤੇ ਘਰੀਆਂ, ਆਪ ਘਟੈ ਦਿਨ ਆਪ ਘਟੈ ਤਨ ਸੀਜੈ, ਕਾਲ ਹੇਰੀ ਫਿਰੈ ਵੱਧ ਕਜਿਉਂ, ਕਹੋ ਹੋ ਕਵਨ ਵਿਧ ਕੀਜੈ। ਇਸ ਵਾਸਤੇ ਦਿਨ ਤੇ ਪਹਿਰ, ਪਹਿਰ ਤੇ ਘਰੀਆਂ, ਆਪ ਘਟੈ ਤਨ ਸੀਜੈ, ਐ ਮਨੁੱਖ ਦਿਨ ਤੇ ਪਹਿਰਾਂ ਦੀ ਸੰਗਿਆ ਕਰਕੇ ਤੇਰੀ ਆਪ ਉਮਰ ਘਟਦੀ ਜਾ ਰਹੀ ਆ, ਤੇਰਾ ਜਿਹੜਾ ਤਨ ਸਰੀਰ ਹੈ ਕ੍ਰਿਸ਼ਦਾ ਜਾ ਰਿਹਾ, ਕਮਜ਼ੋਰ ਹੁੰਦਾ ਜਾ ਰਿਹਾ, ਤੇਰਾ ਸਮਾਂ ਘਟਦਾ ਜਾ ਰਿਹਾ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਬਾਣੀ ਦੇ ਅੰਦਰ ਥਾਂ ਥਾਂ ਸਾਨੂੰ ਪ੍ਰੇਰਨਾ ਕਰਦੇ ਨੇ, ਚੇਤਨਾ ਹੈ ਤੋਂ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ, ਛਿਣ ਛਿਣ ਔਧ ਵਿਹਾਤ ਹੈ, ਫੁੱਟੈ ਘਟ ਜਿਉਂ ਪਾਣੀ, ਹਰਗੁਣ ਕਾਹੇ ਨ ਗਾਵਹੀ, ਮੂਰਖ ਅਗਿਆਨਾ, ਝੂਠੈ ਲਾਲਚ ਲਾਗ ਕੈ, ਨਹਿ ਮਰਨ ਪਛਾਨਾ। ਸੋ ਸਮਾਂ ਜਿੰਨਾ ਕੁ ਦਾਸ ਨੂੰ ਹੁਕਮ ਹੋਇਆ ਸੀ, ਭਾਈ ਸਾਹਿਬ ਭਾਈ ਕੁਲਦੀਪ ਸਿੰਘ ਜੀ ਨੇ ਹੁਕਮ ਕੀਤਾ ਸੀ ਵੀ 35-40 ਮਿੰਟ ਲਾ ਲਿਓ, ਇਸ ਕਰਕੇ 40 ਮਿੰਟ ਹੋ ਆਏ ਨੇ, ਸਮੇਂ 'ਚ ਰਹਿਣਾ ਬਹੁਤ ਜ਼ਰੂਰੀ ਆ। ਜਿੰਨੀਆਂ ਕੁ ਗੁਰਮਤ ਵਿਚਾਰਾਂ ਆਪ ਸੰਗਤਾਂ ਨੇ ਸਰਵਣ ਕੀਤੀਆਂ, ਹਿਰਦੇ 'ਚ ਥਾਂ ਦੇਣਾ ਗੁਰੂ ਕੇ ਵਚਨਾਂ ਨੂੰ, ਅਣਜਾਣ ਸੇਵਕ ਦੇ ਪਾਸੋਂ ਬੇਅੰਤ ਭੁੱਲਾਂ ਹੋਈਆਂ ਹੋਣਗੀਆਂ, ਅਣਜਾਣ ਗੁਰੂ ਕਾ ਨਿਵਾਣਾ ਸੇਵਕ ਜਾਣ ਕੇ ਭੁੱਲਾਂ ਚੁੱਕਾਂ ਦੀ, ਗੁਰਸੰਗਤ ਨੇ ਸਤਿਗੁਰੂ ਖਿਮਾ ਕਰਨ, ਅੱਗੋਂ ਸਤਿਗੁਰੂ ਸਮੱਤ ਬਖਸ਼ਿਸ਼ ਕਰਨ, ਕਿਰਪਾ ਕਰੋ ਸਤਿਗੁਰੂ ਰਹਿਮਤ ਕਰਨਗੇ। ਸੰਤ ਬਾਬਾ ਹਰੀ ਸਿੰਘ ਜੀ ਕਹਿ ਕੇ ਗਏ ਨੇ ਵੀ ਕੱਲ੍ਹ ਨੂੰ ਆਪਾਂ ਸੰਗਤ ਬਾਰੇ ਅੱਗੇ ਤੋਰਨਗੇ, ਅੱਜ ਆਪਾਂ ਕੁਝ ਨਾਮ ਸਿਮਰਨ ਦੀ ਗੱਲ ਕੀਤੀ ਹੈ, ਕੱਲ੍ਹ ਨੂੰ ਆਪਾਂ ਗੁਰਬਾਣੀ ਵੀ ਗੁਰੂ ਮਹਾਰਾਜ ਨੇ ਸਾਨੂੰ ਕਿੰਨੀ ਕੁ ਬਾਣੀ ਪੜ੍ਹਨ ਲਈ ਹੁਕਮ ਕੀਤਾ, ਇਤਿਹਾਸ ਦੇ ਅੰਦਰ ਆਪਾਂ ਕੱਲ੍ਹ ਇਸ ਸੰਬੰਧ ਵਿੱਚ ਵਿਚਾਰਾਂ ਕਰਾਂਗੇ। ਕਈ ਜਿਹੜੇ ਕਹਿੰਦੇ ਨੇ ਵੀ ਜਪੁ ਜੀ ਸਾਹਿਬ ਇੰਨੇ ਪੜ੍ਹਨ ਦੀ ਕੀ ਲੋੜ ਆ, ਕੀ ਗੁਰੂ ਕਾਲ ਦੇ ਅੰਦਰ ਗੁਰੂ ਸਾਹਿਬ ਸਾਨੂੰ ਕਹਿ ਕੇ ਗਏ ਨੇ ਵੀ ਕਿੰਨੇ ਵਾਰੀ ਪੜ੍ਹਨਾ, ਸਤਿਗੁਰੂ ਕਿਰਪਾ ਕਰਨ। ਕੱਲ੍ਹ ਨੂੰ ਆਪਾਂ ਇਸ ਵਿਸ਼ੇ ਅਤੇ ਇਸ ਸੰਬੰਧ ਵਿੱਚ, ਜਿੱਥੇ ਹਰ ਰੋਜ਼ ਨਾਮ ਜਪਣਾ ਵੀ ਸੰਗਤ 'ਚ ਪ੍ਰੇਰਨਾ, ਉੱਥੇ ਗੁਰਬਾਣੀ ਦੀ ਵੀ ਪ੍ਰੇਰਨਾ, ਕੱਲ੍ਹ ਨੂੰ ਆਪਾਂ ਗੁਰਬਾਣੀ ਦੇ ਸੰਬੰਧ ਵਿੱਚ ਗੁਰੂ ਸਾਹਿਬ ਜੀ ਨੇ ਸਾਨੂੰ ਕੀ ਕਿਰਪਾ ਕੀਤੀ ਆ, ਇਹ ਕੱਲ੍ਹ ਆਪਾਂ ਵਿਚਾਰਾਂ ਗੁਰੂ ਕਿਰਪਾ ਕਰਾਉਣਗੇ। ਭੁੱਲਾਂ ਦੀ ਖਿਮਾ, ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।